ਤੁਰਦਾ ਫਿਰਦਾ ਸੀ ਨਾ, ਆਪਣੇ ਨਿੱਜ ਘਰ ਚ ਆ ਕੇ ਉੱਥੇ ਬੈਠ ਜਾਏਗਾ ਆਰਾਮ ਨਾਲ ਟਿਕ ਕੇ, ਇਹਦਾ ਮਤਲਬ ਨਿੱਜ ਘਰ ਆਵੇ। ਅੱਛਾ ਵੀ ਜੀ, ਇਹ ਤੇ ਸ਼ਬਦ ਦੀ ਵਿਚਲੀ ਲਾਈਨ ਅਸੀਂ ਪੜ੍ਹੀ ਜਿੱਥੇ ਗੁਰਬਾਣੀ ਲਿਖੀ ਆ। ਜੇ ਕੋਈ ਅੱਧਾ ਬਿਸਮਿਲਾ ਲੈ ਕੇ ਤੁਰ ਪਏ, ਉਹਨੂੰ ਪੂਰੇ ਬਿਸਮਿਲੇ ਦਾ ਪਤਾ ਲੱਗ ਜਾਊ। ਇਸ ਕਰਕੇ ਇਹ ਗੁਰਬਾਣੀ ਦੀ ਸੁਣਨ ਦੀ ਇੱਕ ਅੰਦਰ ਜਾ ਕੇ ਦਸ਼ਾ ਦੱਸੀ ਹੈ ਔਰ ਗੁਰਬਾਣੀ ਦਾ ਲਫ਼ਜ਼ ਲਿਖਿਆ। ਆਓ, ਜਿਹਦੇ ਦੁਆਲੇ ਸਾਰਾ ਹੀ ਸ਼ਬਦ ਪਾਉਣਾ ਹੈ ਉਹ ਹੈ ਰਹਾਓ। ਇਹਦਾ ਐਕਸਲ ਲੱਭੀਏ ਕਿਹੜਾ, ਜਿਹੜੇ ਦੁਆਲੇ ਸਾਰਾ ਪਹੀਆ ਪਾਉਣਾ। ਉਹ ਐਕਸਲ ਕੀ ਕਹਿੰਦਾ ਹੈ? ਉਹ ਰਹਾਓ ਦੀ ਤੋਂ ਕੀ ਕਹਿੰਦੀ ਹੈ? ਉਹ ਰਹਾਓ ਦੀ ਤੋਂ ਕਹਿੰਦੀ ਹੈ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ। ਮੂੰਹ ਨਾ ਜਪਣ ਸਿੱਖਾਂ ਨੂੰ ਕਈ ਟਪਲੇ ਦੇ ਦਿੰਦੇ ਜੀ, ਨਹੀਂ ਅੱਖਾਂ ਬੰਦ ਕਰਕੇ ਸਮਾਧੀ ਤ੍ਰਿਕੁਟ ਚ ਧਿਆਨ ਰੱਖ ਕੇ ਅਡੋਲ ਬੈਠ ਕੇ ਉਹਦਾ ਧਿਆਨ ਧਰਨਾ ਚਾਹੀਦਾ। ਆ ਟੀਕੇ ਵਾਲੇ ਵੀ ਕਹਿੰਦੇ ਜੀ, ਤੁਰਦੇ ਫਿਰਦੇ ਸਾਰੇ ਵੀ ਰੱਬ ਹੈ, ਆਈਡੀਓਲੋਜੀ ਹੈ, ਉਹ ਇਹ ਕੋਈ ਪ੍ਰੈਕਟੀਕਲ ਚੀਜ਼ ਨਹੀਂ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਹੈ। ਉਹ ਫਿਰ ਇੱਦਾਂ ਬੈਠੋ ਜੀ ਇੱਦਾਂ ਸਾਰੀ, ਉਹ ਕਹਿੰਦੇ ਜੀ ਨਾਮ ਨੂੰ ਜਪਣ ਦੀ ਕੀ ਲੋੜ ਹੈ। ਪ੍ਰੋਫੈਸਰ ਨਾਰਾਇਣ ਸਿੰਘ ਜਿਹੜੇ ਆ ਬਾਪਰ ਸਾਹਿਬ ਸਿੰਘ ਦੇ ਗੁਰੂ ਔਰ ਜਿਹੜੀਆਂ ਸ਼ਬਦਾਰਥ ਲਿਖੇ ਸਾਰੇ, ਔਰ 500 ਸਾਲਾ ਬਾਣੀ ਦੀ ਕਿਤਾਬ ਦੇ ਉੱਤੇ ਜਿਹੜੀ ਗੁਰੂ ਨਾਨਕ ਦੇ 500 ਸਾਲਾ ਜਨਮ ਦਿਨ ਤੇ ਕਿਤਾਬ ਨਿਕਲੀ ਹੈ, ਉਹਦਾ ਪ੍ਰੀਫੇਸ ਪੜ੍ਹ ਕੇ ਦੇਖ ਲਓ। ਉਹ ਪ੍ਰੋਫੈਸਰ ਨਾਰਾਇਣ ਸਿੰਘ ਲਿਖਦਾ ਜੀ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਇੱਕ ਅੱਖਰ ਨੂੰ ਜਪੀ ਜਾਣਾ, ਇਹਦੇ ਨਾਲ ਕੁਛ ਨਹੀਂ ਹੋਣਾ। ਬਾਣੀ ਦੇ ਅਰਥ ਸਮਝੋ ਔਰ ਬਾਣੀ ਦੇ ਮੁਤਾਬਕ ਜੀਵਨ ਤੁਸੀਂ ਰੱਖੋ ਸਾਰਾ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਜਾਓ ਜਾ ਕੇ ਦੇਖ ਲਓ ਲਿਖੇ। ਸਦਾ ਹੀ ਸਾਡੀ ਸਿੱਖੀ ਦੇ ਬ੍ਰੇਨ ਵਾਸ਼ ਆਊਟ ਕਰ ਦਿੱਤੇ ਨੌਜਵਾਨਾਂ ਦੇ ਔਰ ਸਾਰੀ ਦੁਨੀਆਂ ਦੀ, ਅਸੀਂ ਕਰਕੇ ਕੋਈ ਨਾਮ ਜਪਣ ਨਾਲ ਨਹੀਂ ਆਉਂਦੇ, ਸਾਨੂੰ ਮਖੌਲ ਕਰਦੇ ਨਾਮ ਜਪਣ ਵਾਲਿਆਂ। ਕਿਉਂ? ਕਿਉਂਕਿ ਉਹ ਐਡੀਆਂ ਬੁੱਢੀਆਂ ਕਿਤਾਬਾਂ ਸਾਰੀ ਦੁਨੀਆਂ ਉਧਰ ਟੀਕੇ ਪੜ੍ਹਦੀ ਹੋ ਲਿਖੀ, ਕਿਸੇ ਨੇ ਨੀ ਅਸੇ ਨਾਲ ਸਾਫ਼ ਕੀਤਾ ਔਰ ਇਹਨਾਂ ਨੂੰ ਕਿਸੇ ਨੇ ਖ਼ਬਰ ਨਹੀਂ ਲਈ ਵੀ ਇਹ ਸਿੱਖੀ ਦੀਆਂ ਜੜਾਂ ਚ ਤੇਲ ਦੇ ਰਹੇ, ਕਿਉਂਕਿ ਸਾਰੇ ਹੀ ਪ੍ਰੋਫੈਸਰ ਜਿੰਨੇ ਸਾਰੇ ਹੀ ਕਮਿਊਨਿਸਟ ਮਾਇੰਡਡ ਨੇ, ਅੰਦਰ ਵਿਸ਼ਵਾਸ ਨਹੀਂ ਇਹਨਾਂ ਨੂੰ ਨਾਮ ਜਪਣ ਤੇ ਸਾਡਾ ਮਹਾਰਾਜ ਕਹਿੰਦਾ ਭਈ ਜਿਹੜਾ ਤੁਸੀਂ ਕਹਿੰਦੇ ਹੋ ਬਾਰ ਬਾਰ ਨਹੀਂ ਜਪਣਾ, ਜਾਂ ਇਹਨੂੰ ਰੈਪੀਟੀਸ਼ਨ ਆਫ ਨਾਮ, ਇਹ ਮਕੈਨੀਕਲ ਰੈਪੀਟੀਸ਼ਨ ਹੈ, ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ। ਆ ਦੇਖੋ ਮਹੱਲਾ ਚੌਦਾਂ ਕੀ ਚੌਥਾ ਕੀ ਕਹਿੰਦਾ,
ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ।
ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ, ਇੱਕ ਉਹ ਸਤਿਗੁਰ ਪ੍ਰਸਾਦ ਏ, ਪੋਥੀ ਪੰਨਾ 1308।
ਜਪੇ ਮਨ ਰਾਮ ਨਾਮ ਸੁਖ ਪਾਵੇ ਗੋ, ਜਪੇ ਮਨ ਰਾਮ ਨਾਮ ਸੁਖ ਪਾਵੇ ਗੋ।
ਇਹ ਨਹੀਂ ਵੀ ਥੋੜੇ ਜਿਹੇ ਜਪ ਲੈ, ਜਿੰਨਾ ਤੂੰ ਜਪੀ ਜਾਏਗਾ ਨਾ ਪਤਾ ਕੀ ਹੋ ਗਿਆ,
ਜਿਉ ਜਿਉ ਜਪੇ, ਜਿਉ ਜਿਉ ਜਪੇ ਕਿਵੇਂ ਸੁਖ ਪਾਵੇ, ਜਿਉ ਜਿਉ ਜਪੇ ਕਿਵੇਂ ਸੁਖ ਪਾਵੇ।
ਇਹਦੇ ਨਾਲ ਪਤਾ ਕੀ ਹੋਊਗਾ, ਕਿਸੇ ਦਿਨ ਤੂੰ ਸਤਿਗੁਰ ਦੇ ਵਿੱਚ ਹੀ ਸਮਾ ਜਾਏਗਾ ਇਸ ਸੇਵਾ ਦੇ ਨਾਲ।
ਸਤਿਗੁਰ ਸੇਵ ਸਮਾਵੇ ਗੋ,
ਉੱਥੇ ਦੀ ਆਪਣੀ ਅਵਸਥਾ ਆ ਰਹੀ, ਕਹਿੰਦੀ
ਭਗਤ ਜਨਾ ਕੀ ਖਿਨ ਖਿਨ ਲੋਚਾ, ਨਾਮ ਜਪਤ ਸੁਖ ਪਾਵੇ ਗੋ, ਭਗਤ ਜਨਾ ਖਿਨ ਖਿਨ ਲੋਚਾ, ਨਾਮ ਜਪਤ ਸੁਖ ਪਾਵੇ ਗੋ, ਆਨ ਰਸ ਸਾਧ ਗਏ ਸੁਖਾਵੇ ਗੋ।
ਇਹ ਬਾਣੀ ਨੇ ਜਿਹਨੇ ਚਿੱਤ ਲਾਉਣਾ ਉਹ ਕਾਹਦੇ ਨੇ ਲਾਉਣਾ ਔਰ ਰਾਹੁਲ ਵਾਲੇ ਭਾਵੇਂ ਜਪੇ
ਕਿਉਂਕਿ
ਮਹੱਲੇ ਪਹਿਲੇ ਟੁੰਟ ਨਹੀਂ ਜਾ ਸਕਦੇ ਮਹੱਲੇ ਪਹਿਲੇ ਨਾ ਦੇਤੀ ਰਹਾ ਉਹਦੀ ਤੁਕ ਭਾਈ ਰੀ ਰਾਮ ਇਸ਼ਾਰਾ ਹੈ ਸਤ ਗੁਰਬਾਣੀ ਪੁਰਖ ਪਰਖੋ ਤਨ ਬਾਣੀ ਚੋ ਚਿਤ ਲਾਵੇ ਗੋ ਇਹ ਬਾਣੀ ਚੋ ਚਿਤ ਲਾਵੇ ਗੋ ਇਹ ਭਾਈ ਰੇ ਰਾਮ ਕਹੋ ਚਿਤ ਲਾਏ ਭਾਈ ਰੇ ਰਾਮ ਕਹੋ ਚਿਤ ਲਾਏ ਇਹ ਬਾਣੀ ਚੋ ਚਿਤ ਲਾ ਲਾਈਨ ਆ ਗਈ ਤੈਨੂੰ ਆਪਣੇ ਆਪ ਗੁਰਮੰਤਰ ਸੁਣ ਆਪਣਾ ਕੰਨਾ ਨਾ
ਗੁਰਬਾਣੀ ਸੁਣਤ ਮੇਰਾ ਮਨ ਦਵਿਆ ਮਨ ਪੀਣਾ
ਕਲਾ ਚੜ੍ਹਦੀਆਂ ਜਾ ਰਹੀਆਂ ਤਾਂ ਹੁਣ ਮਨ ਦੀ ਹਾਲਤ ਹੁੰਦੀ ਜਾਂਦੀ
ਗੁਰਬਾਣੀ ਸੁਣਤ ਅਨ ਹੱਥ ਤੁਮੀ ਬਾਜੇ ਨਿਤ ਬਾਜੇ ਨੀਚਲ ਧਾਰ ਜਵਾਬ ਹੈ ਗੋ
ਅੰਦਰ ਧਾਰ ਪਏਗੀ ਅਮਰ ਦੀ ਔਰ ਧੁਨੀਆਂ ਸੁਣ ਲੱਗਣਗੀਆਂ ਤਾਂ
ਅਨ ਹੱਥ ਤੁਮੀ ਬਾਜੇ ਨਿਤ ਬਾਜੇ ਨੀਚਲ ਧਾਰ ਜਵਾਬ ਹੈ ਗੋ
ਅੱਜ ਦੀਆਂ ਚੀਜ਼ਾਂ ਲਿਖੀਆਂ ਤਖੀਲ ਹੈ ਕਿ ਉਡਾਨਾ ਮੈਂ ਇਹ ਪੋਇਟਰੀ ਲਿਖੀ ਹੈ ਵੀ ਐਵੇਂ ਖਿਆਲੀ ਪਲਾਓ ਲਿਖ ਦਿੱਤੇ ਇਹ ਚੀਜ਼ਾਂ ਹੋਣੀਆਂ ਹੈ ਜਿਸ ਵੇਲੇ ਅੰਦਰ ਇਹ ਚੀਜ਼ਾਂ ਹੁੰਦੀਆਂ ਹਨ ਇਸੇ ਵਾਲੀ ਰਾਹ ਦੀ ਤੁਕ ਹੈ
ਜਿਉਂ ਜਿਉਂ ਜਪੇ
ਜਪਣ ਨੂੰ ਗਾਉਣਾ ਕਿਹਾ ਹੈ ਫਿਰ ਉਸ ਵੇਲੇ ਕੀ ਹੁੰਦਾ ਜਦੋਂ ਅੰਦਰ ਧੁਨੀਆਂ ਵੱਜਦੀਆਂ ਅੰਮ੍ਰਿਤ ਚੋਣ ਲੱਗ ਪੈਂਦਾ ਅੰਦਰ
ਰਾਮ ਨਾਮ ਇੱਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ
ਇੱਕ ਬੜਾ ਸੀ ਲਫ਼ਜ਼ ਟੈਕਨੀਕਲ ਫੜਨਾ ਹੈ ਇੱਕ ਤਿਲ ਨਹੀਂ ਮਿਸਰੇ ਪ੍ਰਾਣ ਅਦਾਰਾ ਤਿਲ ਲਫ਼ਜ਼ ਬਹੁਤ ਵਾਰੀ ਆਇਆ ਹੈ ਬਹੁਤਿਆਂ ਨੇ ਨਹੀਂ ਦੇਖਿਆ ਹੋਊਗਾ ਸ਼ਹਿਰੀ ਥਾਈ ਪਿੰਡਾਂ ਸਾਰਿਆਂ ਨੂੰ ਪਤਾ ਤਿਲ ਦਾ ਸਭ ਤੋਂ ਛੋਟਾ ਦਾਣਾ ਹੁੰਦਾ ਤਿਲਾਂ ਦਾ ਤੇਲ ਜਿਹਦਾ ਕੱਢਦੇ ਹੈ ਉਹ ਤਿਲ ਦਾ ਬਹੁਤ ਛੋਟਾ ਦਾਣਾ ਹੁੰਦਾ ਇਸ ਕਰਕੇ ਤਿਲ ਲਿਖੇ ਆ ਬਹੁਤ ਮਹਿੰਗੇ ਤਿਲਾਂ ਦੇ ਦਾਣੇ ਜਿੰਨਾ ਨਹੀਂ ਰਹਿ ਸਕਦਾ ਉਦਾਹਰਣ ਦਿੱਤਾ ਇਸ ਕਰਕੇ ਤਿਲ ਨੂੰ ਸਮਝੀਏ ਤੇ ਘਰ ਚ ਦੇਖਿਆ ਵੀ ਕਰੀਏ ਭਾਈ ਧਨ ਤੋਂ ਤੇਲ ਹੈ ਜਿਹਦਾ ਇੰਨੀ ਵਾਰੀ ਨਾ ਆਇਆ ਬਾਣੀ ਚ ਇਸ ਕਰਕੇ ਉਹ ਤੇਲ ਬੜਾ ਬਾਬੇ ਨਾਨਕ ਦਾ ਬੜਾ ਪਿਆਰਾ ਸ਼ਬਦ ਹੈ ਹਰ ਇੱਕ ਦਾ ਥਣ ਬਾਣੀ ਕਿਉਂਕਿ ਪਿੱਛੇ ਪਿੰਡੀ ਥਾਈ ਕਿਸੇ ਨੂੰ ਛੋਟੀ ਤੋਂ ਛੋਟੀ ਚੀਜ਼ ਨਾਲ ਤਸ਼ਬੀਹ ਦੇਣੀ ਹੋਵੇ ਉਹ ਤਿਲ ਦੀ ਸਿਮਲੀ ਦਿੱਤੀ ਹੈ ਇਸੇ ਕਰਕੇ ਮੈਂ ਕਹਿੰਦੇ ਮੈਂ ਤਿਲ ਭਰ ਨਹੀਂ ਰਹਿ ਸਕਦਾ ਗਾਉਣ ਤੋਂ ਸ਼ਬਦ ਉੱਚੀ ਜਪਣ ਤੋਂ ਮੈਂ ਤਿਲ ਭਰ ਨਹੀਂ ਰਹਿ ਸਕਦਾ
ਰਾਮ ਨਾਮ ਇੱਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇ ਗੋ
ਅਗਲੀ ਕਲਾ ਨਾਮ ਸੁਣੇ ਆਹ
नाम सुने नाम मन पावे नाम तृप्तावे नाम सुने नाम मन पावे नाम तृप्तावे जप मन राम नाम जपे मन नाम नाम
एहो जी दशा जिस सिख दी अंदर नहीं हुई ते बार जिहड़े मर्जी सरबलो दे कड़े पाई फिरे माला पाई फिरे नीला बाणा पाई फिरे पांज दी बजाय भावे खोते आंगू 500 ककार चक्की फिरे महाराज ने कहंदे आ ओदी पता की हालत है ओ रामकली दी वार च बाबे नानक वेले दी हालत की पुत्री कौल ना पालिया कर पीरो कन मुरटिए दिल खोटे आकी फिरन बन भार उचायन छटी खोते दी छट अर्गी भार सारे जिसम ते टकी फिरनी बाबा नानक दी उस वेले सिखां दी है हालत सी कि बाकी सारे कम करी जाने पर नाम ना जपना यह है खोते दी भार कर्म कांड दी इन्हां चीजां दी उत्ते छट लग देनी पर अंदर नाम नहीं जपना ना भगती दे रास्ते ते पैना बाहरले बाणे वाल आ जाना उहदे लई मार्ग दी अगली तक बड़ी भयानक आ रही है
कनक कनक पहरे पाओ कंगना कनक कनक पहरे पाओ कंगना कापर पात बनावे गो कापर पात बनावे गो
एक किस्त्री इस लाइन का मतलब है किस्त्री जिन्हें मर्जी बाहर गाने पाले सोने सोने कपड़े पाए हों सारे शिंगार कर ले शरीर दे उत्ते सब सुहागन हार गए तो जो दा खसम ही ना होगा कोई उन्हें की कहेंगे अभी उन्हें कहेंगे रंडी उन्हें कहेंगे कंजरी महाराज बाणी तो साफ लिखी है कनक कनक पहरे बहु कंगना कापर पांत बनावेगा पर
नाम बिना सब ठीक ठिकाने जन्म मारे फिर आवेगा नाम बिना नाम बिना
हूं इस लाइन के सावना पंजा प्यारे जड़े बनते आ रहे ने हुण तक और मार वंडी जांदे ने गुरमंत्र ते दीख्या दे चलदे सब दी दरगाह च पेशी पैनी पी तुसी नाम ते दरड़ाया नहीं ते तुसी आ आ
कनक कनक पहरे पाओ कंगना कापर पात बनावे
नाम बिना उच्च कर्मराज ने खोल के बहना है शब्द वो कहना हो जिस गुरु जी तुसी आ कर रहे सी तुहानू तुक नहीं सी पता तुसी नाम ते किसे नूं जपना दसदे नहीं हां मैं दिल्ली हुण दी गल करदा दसदे संगी साथी उहनां नूं पता लग गया भी बगैर खंडे बाटे तूं इह पौ लै बगैर गुजारा नहीं है इह ते सिंघ सानूं सजना पैणा और हिंदू उत्थे जिहड़े मेरे नाल तपला बजाउंदे हुंदे सी मुंडे उह हिंदू सी उहनां ने बाड़ रख के ते दीख्या लैणी जिस वेले गए होर साथी उत्थे जाके दीख्या उन्हां नूं कहण लगी जी सानू भी दीख्या दे दिओ ओह पंज प्यारे दिल्ली वाले कहण लगे जी दीख्या की हुंदी है ओह फिर उन्हां नूं समझाया जी जिहनूं तुसीं अमर छकना कहिंदे हो साडे ज्ञान सारी बाणी च सानू पता लग गया भी इह दीख्या है सानू तुसीं खंडे बाटे दी पौल छकाओ असीं सारियां साबत सूरत हो गए सारा ओह लैण गया उन्हां नूं पौल छका छकू के बाद च कहण लगे खड़े करके कई एने नितनेम करने बाणिया के ए नहीं खुंजने जे नितनेम खुंज जाए ना जेदा जेदा एन बाणिया पढ़ा तो एक घंटा नाम जपना सजा तहूँ तरफ उठे कहते कि यह मतलब है बाणिया जे पढ़ लीए फिर नाम जपने की जरूरत नहीं है कहते नहीं जे तुम बाणी खुंजोगे ना नितनेम बहुत जरूरी है ये जे पाठ खुंज गए तो तहू ना एक घंटा नाम जपन की सजा हुण दी एक गल एने अन्ने और सारे एहो जे पंज प्यारे जिहड़े बाकी सारी रहत मर्यादा दरा देण आ बाणी जो पाल पाल ते कह रही है उन्हां दा दरगाह च लेखा होएगा मत समझो एवें छुट जाणगे लेखा किस तरह होएगा उत्थे धर्मराज ने ज्ञान खोल के बह जाना ते उन्हां नूं कहना भाई आ जाओ हजर उरे ते आ तुसीं की दरड़ाउंदे रहे ते तुहाडी तो की कहिंदी है
कनक कनक पहरे पाओ कंगना पर बात सब ठीक ठिकाने जन्म मारे फिर आवे गो वो जन्म मारे फिर आवे गो
की करो और दौड़े बोलिए जब ते मन राम नाम सुख पावे गो जब ते मन राम नाम सुख पावे गो जब ते मन राम नाम सुख पावे गो जब ते मन राम नाम सुख पावे गो
ज्यों ज्यों जपे ज्यों ज्यों जपे तिने सुख पावे सतगुर से वस मावे गो
ज्यों ज्यों जपे
पतल है तारी कर घूमने तेर तुलावे गो माया पतल पतल है तारी कर घूमने तेरे तुलावे गो
ये घूमनकारी जिदा पानी दे दरिया दे विच घूमनकारी इक हुंदी उहदे च फस जाए बंदा ते ठां दा ठां दरक हो जांदा इदा सारी सिखी इस माया दी घूमनकेरी च फिर रही है और गर्क हो जा रही है उस वाले इशारा है
माया पतल पतल गर घूमने तेर तुलावे गो ये पाप विकार मनूर सब पार बिखर कर तारे न जावे गो ये पाप विकार मनूर सब पार बिखर कर न जावे गो
फिर इना पार लदे उत्ते ककारां दा हर चीज दा कुकर्मां दा पापां दा सुर ओ एडा भारी शरीर हो गया उन्हें ते डुबना ही उन्हें की तरन कहने मेरे पिंडी थान जी हौला पार साथ मोरे पांच सात जने तुरे जाते हो जो हौला पार हो गया सारे तो अगे दौड़ा जाऊ जो पार ना ही पापा ना भजन ना कर्म कांड दिया ना होर इन्हें जिंदगी च पाप किते भजन किया ना वो हल्का होना ही नहीं है इस करके जो हौला पार साथ मोरे वो छाला मारदा जाऊ तो बाकी उस पार दे उत्ते ही सारा मार कहते
पाप विकार मन सब पार देख
माई भी कोई को इलाज भी है राहों दे द्वारे पलिए
जपे मन राम नाम सुख पावे गो जपे मन राम नाम सुख पावे गो ज्यों ज्यों जपे ज्यों ज्यों जपे तेरे सुख पावे सतगुर सेव समावे गो
आहा इन्ना तू डुब गया घूमन केड़िया छपे इन्ना माया तेरे आले दुआले है अगे मेहर की तरह है मारी कहती इलाज है वो की इलाज है अपने च बराग पैदा कर श्लोक महले नौवे की बाणी पढ़िया कर महले नौवे के शब्द पढ़िया कर वो सारे बराग में ही है श्लोक महला नौवे पढ़िया कर और सारे महले नौवे स्टडी कर जे बराग ना आवे तो देखो वो ऐसी बाणी है वो सिर्फ बराग दे लिए ना जपन लिए जा कल्याण ता होनी जे बराग पैदा करोगे महले नौवीं की बाणी सारी देख लो उत पता लगता भी बाणी का फंक्शन की है बाणी की पारस कला बाणी च पारस कला नहीं है बाणी जेड़ा गां शब्द जपन कहती है उस पारस कला है बाणी ओ लाओगी तन इस करके जेड़ा सरना है वो जब एदा माया च हो गया तू बैराग पैदा कर
पाओ बैराग पया है बोहत पाओ बैराग पया है
जहाज बन गया बैराग की
गुर खेवत सब दे तरा जपे मन काम नाम सुख पावे गो जपे
ਕਹਿੰਦੇ ਵੀ ਕੀ ਕਰ ਸਕਦੇ ਹਾਂ, ਸਾਰਿਆਂ ਨੂੰ ਅਗਿਆਨ ਨੇ ਲਾ ਕੇ ਨਾ ਸਾਰਿਆਂ ਨੂੰ ਸੜਾ ਤਾ, ਜਿਹਦਾ ਗੋਲੀਆਂ ਦੇ ਕੇ ਸੜਾ ਦਿੱਤਾ ਹੁੰਦਾ, ਜਿੱਦਾਂ ਚੂਹੇ ਮਾਰ ਗੋਲੀਆਂ ਚੂਹੇ ਨੂੰ ਮਾਰਦੀਆਂ ਨਾ ਸਾਰੇ ਮਰ ਜਾਂਦੇ ਨੇ, ਇੱਦਾਂ ਮਾਰਾ ਦੀਆਂ ਗੋਲੀਆਂ ਪਾ ਕੇ ਸਾਰੇ ਅਗਿਆਨਤਾ ਬੜੇ ਮਜ਼ੇ ਨਾਲ ਸੁੱਤੇ ਆ, ਉਦਾਂ ਕਦੇ ਹੀ ਜਾਗਦੇ। ਇਸ ਕਰਕੇ ਇਹ ਸਾਰਿਆਂ ਦੇ ਮਨ ਹੀ ਲੋਕ ਪੋਟ ਹੋਇਆ ਮਾਇਆ ਚ, ਮਾਨਸ ਹੋਇਆ ਮਾਇਆ ਵਿਸਮਾਨ, ਅੰਦਰ ਮਨ ਸਾਰਿਆਂ ਦੇ ਸੁੱਤੇ ਪਏ, ਲੋਟ ਪੋਟ ਹੋ ਪਏ, ਔਰ ਉਹ ਸੁੱਤੇ ਪਏ ਮਨ ਨੂੰ ਹੋਰ ਰਾਗ ਰਾਗੜੀਆਂ ਸੁਣਾਉਂਦੇ ਆ, ਬੜਾ ਕੀਰਤਨ ਸੁਣਾਉਂਦੇ ਆ, ਉਹ ਸਾਰਾ ਅੱਗੇ ਹੀ ਇਹਨਾਂ ਚੀਜ਼ਾਂ ਦਾ ਭੁੱਖਾ, ਉਹ ਹੋਰ ਕੀਰਤਨ ਸੁਣ ਸੁਣ ਕੇ ਹੋਰ ਅੰਦਰ ਲੋਟ ਪੋਟ ਹੋ ਜਾਂਦਾ ਰਾਗੜੀਆਂ ਸੁਣ ਸੁਣ ਕੇ। ਮਹਾਰਾਜ ਜੀ ਬਾਬੇ ਨਾਨਕ ਦਾ ਹੁਕਮ ਹੈ ਗੁਰਮੁਖ ਰਾਗ ਨਾਦ ਸਾਧ, ਗੁਰਮੁਖ ਰਾਗ ਸਾਧ ਆਨ ਤਿਆਗ, ਬਹੁਤੇ ਸਵਾਦ ਬਹੁਤੇ ਰਾਗ ਇਹ ਗੁਰਮੁਖ ਨੂੰ ਤਿਆਗਣੇ ਪੈਣੇ, ਗੁਰਮੁਖ ਰਾਗ ਸਾਧ ਆਨ ਤਿਆਗ, ਗੁਰਮੁਖ ਭਗਤੀ ਇਹ ਮਨ ਜਾਗ। ਬਾਬਾ ਨਾਨਕ ਜਿੱਥੇ ਉਹ ਮਨ ਮੈਗਲ ਸਾਖਤ ਦੀ ਵਾਂਦਾ ਹੈ ਨਾ, ਉਹ ਕਹਿੰਦੇ ਇਸ ਮਨ ਨੂੰ ਰਾਗ ਤੇ ਸਵਾਦਾ ਤੂੰ ਬਚਾ, ਇਹਨੂੰ ਭਗਤੀ ਵਾਲੇ ਲਾ ਕੇ ਫਿਰ ਜਾਗ ਪੈਣਾ, ਹੋਰ ਸੁੱਤੇ ਜਾਏਗਾ। ਤੋ ਮਹਾਰਾਜ ਕਹਿੰਦੇ ਆ ਇਹ ਸਾਰੀ ਜਿਹੜੇ ਇਹੋ ਜਿਹੇ ਲੋਕ ਹੈ ਉਹਨਾਂ ਨੂੰ ਪਹਿਲਾਂ ਸਵਾਲਿਆ ਨੇ ਅਗਿਆਨ, ਫਿਰ ਉਹਨਾਂ ਨੂੰ ਜੁਗਾ ਵੀ ਦਿੰਦਾ ਹੈ। ਕਿੱਦਾਂ ਦੇਖੋ ਤੁਸੀਂ,
ਅਗਿਆਨ ਲਾਏ ਸਵਾਲਿਆ, ਗੁਰ ਗਿਆਨ ਲਾਏ ਜਗਾਵਾ ਗੁਰ,
ਤਾਂ ਅਸੀਂ ਦਾਸ ਕੂਕੂ ਕਹਿ ਰਿਹਾ ਤੂੰ ਸ਼ਬਦਾਂ ਦਾ ਗਿਆਨ ਲਾਓ, ਅਗਿਆਨਤਾ ਚ ਹੀ ਸਾਰੇ ਸੁੱਤੇ ਆ। ਪਹਿਲਾਂ ਨਾਮ ਜਪਣਾ ਚ ਬਹੁਤ ਵੱਡੀ ਚੀਜ਼ ਹੈ, ਪਹਿਲਾਂ ਸ਼ਬਦ ਦਾ ਗਿਆਨ ਤੇ ਲੈਣਾ ਸ਼ੁਰੂ ਕਰਦੇ ਹੋ।
ਅਗਿਆਨ
ਕਿਉਂ, ਇਹ ਜਿਹੜਾ ਅਗਿਆਨਤਾ ਹੈ ਇਹ ਸਭ ਤੋਂ ਭੈੜੀ ਚੀਜ਼ ਹੈ ਸਿੱਖੀ ਚ। ਜਿਹੜਾ ਅਗਿਆਨੀ ਬੰਦਾ ਹੁੰਦਾ ਨਾ ਉਹਦਾ ਇਲਾਜ ਬੜੀ ਮੁਸ਼ਕਲ ਨਾਲ ਹੁੰਦਾ, ਗਿਆਨ ਇੱਕ ਪਾਪੀ ਬੰਦਾ ਤੇ ਉਧਰ ਸਕਦਾ ਹੈ ਬਾਣੀ ਦੇ ਸਟੈਂਡਰਡ ਦੇ ਹਿਸਾਬ ਨਾਲ, ਅਣਖ ਪਾਪਾਂ ਵਾਲਾ ਵੱਜਰ ਪਾਪਾਂ ਵਾਲਾ, ਪਰ ਮੂਰਖ ਬੰਦਾ ਨਹੀਂ ਸੁਧਰ ਸਕਦਾ। ਮਹਾਰਾਜ ਨੇ ਮੂਰਖ ਨੂੰ ਟੀਸੀ ਤੇ ਟੰਗਿਆ, ਅਸੰਖ ਮੂਰਖ ਅੰਧ ਕੋ, ਸਭ ਤੋਂ ਪਾਪੀ ਬਾਅਦ ਆਉਂਦੇ ਹੈ, ਹਰਾਮ ਖੋਰ ਤਰਜੂ ਪਾਪੀ ਬੱਜਰ ਪਾਪੀ ਜੋ ਦੁਨੀਆਂ ਦਾ ਭੈੜੇ ਤੋਂ ਭੈੜੇ ਕੰਮ ਵਾਲਾ ਕੰਮ ਹੀ ਤਰਜੂ ਕਪਟੀ ਤਰਜੂ ਸਭ, ਪਰ ਮੂਰਖ ਦਾ ਇਲਾਜ ਮਹਾਰਾਜ ਕਹਿੰਦੇ ਮੇਰੇ ਕੋਲ ਕੋਈ ਹੈ ਨਹੀਂ। ਇਸੀ ਕਰਕੇ ਐਡੀ ਗਰੀਬ ਪਦਵੀ ਜਾਣ ਕੇ ਮਹੱਲਾ ਚੌਥਾ ਕਹਿੰਦਾ ਵੀ ਮੈਂ ਤੇ ਇਹੋ ਹੀ ਬਣਨਾ, ਗਰੀਬੀ ਪਾ ਦਾ ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਵਿੰਦ ਰੰਗਾਰਾ, ਮੇਰੀ ਅਰਕੀ ਵੀ ਮੂਰਖ ਦਾ ਵੀ ਉਧਾਰ ਕਰ ਦੇਗਾ। ਇਸ ਕਰਕੇ ਮਹਾਰਾਜ ਨੇ ਕਿਹਾ ਬਚੀਏ ਅਗਿਆਨਤਾ ਤੂੰ, ਆ ਸਾਰੀ ਸਿੱਖੀ ਡੁੱਬੀ ਤਦੇ ਕਦੀ ਜਾ ਰਹੀ ਆ, ਅਸੀਂ ਵੀ 40-40 ਸਾਲ ਡੁੱਬੇ ਰਹੇ ਇਸੇ ਅਗਿਆਨ ਚ, ਤੇ ਗੁਰਬਾਣੀ ਜਿੱਥੇ ਲਿਖਿਆ ਉਹਦਾ ਮਤਲਬ ਹੈ ਗੁਰਬਾਣੀ ਦਾ ਸਾਰਾ ਹੁਣ ਸਾਰਾ ਸਾਫ਼ ਹੋ ਰਿਹਾ ਵੀ ਧਿਆਨ ਨਾਲ ਉਸ ਵੇਲੇ ਅਟੈਂਸ਼ਨ ਹੋਣਾ ਹੈ, ਉਹ ਸਾਰਾ ਹੀ ਸ਼ਬਦ ਜਪਣ ਵਾਲੇ ਤੇ ਬਣਦਾ ਹੈ।
ਅਗਿਆਨ ਲਾਏ ਸਵਾਲਿਆ, ਗੁਰ ਗਿਆਨ ਲਾਏ ਜਗਾਵੇ ਗੁਰ, ਅਗਿਆਨ ਲਾਏ ਸਵਾਲਿਆ, ਗੁਰ ਗਿਆਨ ਲਾਏ ਜਗਾਵੇ ਗੁਰ।
ਮਹਾਰਾਜ ਸਾਰਿਆਂ ਤੇ ਦਇਆ ਕਰਦੇ, ਪਹਿਲੇ ਕਹਿੰਦੇ ਕੋਈ ਕਿਸੇ ਦਾ ਕਸੂਰ ਨਹੀਂ,
ਨਾਨਕ ਪਾਣ
ਫਿਰ ਇਹ ਗੁਰਮੰਤਰ ਸੁਣਨਾ ਪੈਂਦਾ ਹੈ ਕੰਨਾਂ ਨਾਲ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ ਉਹ ਜਿਹੜਾ ਸੁਣਨਾ ਉਹਦੇ ਆ ਲਿਖਿਆ
ਗੁਰਬਾਣੀ, ਗੁਰਬਾਣੀ ਸੁਣਤ ਮੇਰਾ ਮਨ
ਛੰਦ ਦੇ ਵਿੱਚੋਂ ਉਹ ਚੀਜ਼ ਲੈਣੀ ਹੈ ਜਿਹੜਾ ਅੱਜ ਸਵੇਰਾ ਮੇਰਾ ਖਿਆਲ ਹੈ ਸਾਰੀ ਸਿੱਖੀ ਤੇ ਅਸੀਂ ਵੀ ਇਹੋ ਹੀ ਮਤਲਬ ਸਮਝਦੇ ਰਹੇ ਕਈ ਜਿਨ੍ਹਾਂ ਗੁਰਬਾਣੀ ਮਨੇ ਭਾਈਆ ਅੰਮ੍ਰਿਤ ਛਕ ਸਕੇ, ਅਸੀਂ ਬਿਫਰ ਬਿਫਰ ਬਾਣੀ ਨਾਲ ਚਿਮੜੇ ਰਹੇ ਸਾਰੀ ਉਮਰ, ਉਹ ਛਕੇ ਦਾ ਮਤਲਬ ਆਵਾਜ਼ਾਂ ਆਪਾਂ ਉਹਦੇ ਤੇ ਵਿਸ਼ਵਾਸ ਜਾ ਫੇਰੀਏ ਅੱਜ, ਵੀ ਇਹਦਾ ਮਤਲਬ ਕੀ ਹੈ? ਜਰਾ ਫੋਲ ਫਾਲ ਕੇ ਕੱਢੀਏ, ਪੀਤ ਜਿਹੜਾ ਗੁਰਬਾਣੀ ਲਿਖੀ ਆ, ਟੈਨਸ਼ਨ ਹੋਈਏ, ਵਿਵੇਕ ਬੁੱਧੀ ਤੇਜ਼ ਕਰੀਏ, ਜਰਾ ਦੰਦੇ ਦੰਦੇ ਤੇਜ਼ ਕਰੀਏ ਵਿਵੇਕ ਦੇ, ਤੇ ਦੇਖੀਏ ਵੀ ਇੱਥੇ ਗੁਰਬਾਣੀ ਦਾ ਮਤਲਬ ਉਹੀ ਹੈ ਵੀ ਜਿਹੜੀ ਅਸੀਂ ਸਮਝਦੇ ਰਹੇ ਹਾਂ। ਆਓ ਮਸ਼ਹੂਰ ਛੱਕਾ ਲਈਏ, ਜਿਨਾ ਗੁਰਬਾਣੀ ਜਿਨਾ ਗੁਰਬਾਣੀ ਮਨੇ ਪਾਇਆ, ਇਹਦੇ ਚ ਇੱਕ ਹੋਰ ਬਹੁਤ ਵੱਡਾ ਹੀਰਾ ਜਵਾਹਰ ਲੱਭਾ, ਰੂਲ ਲੱਭਾ, ਵੀ ਸਤਿਗੁਰੂ ਦੀ ਦੇਹ ਕੋਈ ਨਹੀਂ ਹੈ, ਗੁਰੂ ਦੀ ਦੇਹ ਕੋਈ ਨਹੀਂ ਹੈ, ਉਹ ਕੀ ਹੈ? ਉਹ ਸਾਰਾ ਅੰਮ੍ਰਿਤ ਦਾ ਹੀ ਬਣੇ ਆ, ਉਹਦੀ ਦੇਹਰੀ ਕੀ ਹੈ? ਗੁਰ ਅੰਮ੍ਰਿਤ ਕਿੰਨੀ ਦੇਹਰੀ, ਉਹਦਾ ਰੂਪ ਕੋਈ ਨਹੀਂ ਹੈ, ਉਹ ਅੰਮ੍ਰਿਤ ਹੀ ਅੰਮ੍ਰਿਤ ਹੈ। ਗੁਰ ਅੰਮ੍ਰਿਤ ਭਿੰਨੀ ਦੇਹਰੀ, ਉਹ ਇੰਨੀ ਭਿੱਜ ਗਿਆ ਉਹਦੀ ਦੇਹ ਰਹੀ ਨਹੀਂ ਹੈ, ਉਹ ਅੰਮ੍ਰਿਤ ਹੀ ਅੰਮ੍ਰਿਤ ਹੋ ਗਿਆ, ਅੰਮ੍ਰਿਤ ਹੀ ਘੁਲਿਆ ਪਿਆ ਉਹਨੂੰ ਸਾਰੀ ਨੂੰ ਕਿਹਾ ਗੁਰ ਅੰਮ੍ਰਿਤ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਦਾ। ਬਾਬਾ ਨਾਨਕ ਵੀ ਕੀ ਆ, ਉਹ ਭੰਡਾਰ ਹੀ ਅੰਮ੍ਰਿਤ ਦਾ, ਦੇਹ ਵਿੱਚ ਹੈ ਹੀ ਨਹੀਂ, ਇਸ ਕਰਕੇ ਜਪਣ ਵਾਲੇ ਦੀ ਵੀ ਦੇਹ ਨਹੀਂ ਦੇਂਦੀ, ਉਹ ਵੀ ਅੰਮ੍ਰਿਤ ਸਰੂਪ ਹੀ ਹੋ ਜਾਂਦਾ ਸਭ ਕੁਛ। ਇਸ ਕਰਕੇ ਆ ਬੜਾ ਛੱਕਾ ਅਜੀਬ ਹੈ, ਗੁਰ ਅੰਮ੍ਰਿਤ ਭਿੰਨੀ ਦੇਹਰੀ ਭਿੱਜੀ, ਤੇ ਅੰਮ੍ਰਿਤ ਬੁਰਕੇ ਰਾਮ ਰਾਜੇ, ਉਹਦੇ ਚੋਂ ਅੰਮ੍ਰਿਤ ਹੀ ਡੁੱਲ ਡੁੱਲ ਪਏਗਾ ਬਾਹਰ, ਉਹ ਅੰਮ੍ਰਿਤ ਹੀ ਖਾਂਦਾ ਹੈ, ਜਿੱਦਾਂ ਬੁਰਕੀਆਂ ਮੂੰਹ ਚ ਪਾਈ ਦੀ, ਉਹ ਅੰਮ੍ਰਿਤ ਹੀ ਬੁਰਕਦਾ ਹੈ। ਆਮ ਬੁਰਕਣ ਦਾ ਲਫ਼ਜ਼ ਉਹ ਹੁੰਦਾ ਵੀ ਜਿਸ ਵੇਲੇ ਪੈਲੀ ਚ ਬੀਜ ਬੀਜੀ ਦਾ, ਉਹਨੇ ਥੋੜਾ ਜਿਹਾ ਬੁਰਕ ਲਈਦਾ, ਪਾਣੀ ਪੂਣੀ ਪਾ ਕੇ ਸਾਰਾ ਕੁਛ, ਫੇਰ ਉਹਨੂੰ ਬੀਜੀਦਾ, ਪਿੰਡਾਂ ਥਾਂ ਦਾ ਲਫ਼ਜ਼ ਹੈ। ਤੇ ਉਹ ਕਹਿੰਦਾ ਜਿਹੜਾ ਅੰਦਰ ਸੀ ਨਾਮ, ਉਹ ਵੀ ਭਿੱਜ ਭਿੱਜ ਕੇ ਅੰਦਰ ਨਾਮ ਆਉਣ ਲੱਗ ਪਿਆ ਸਾਰਾ, ਜੇ ਉਹ ਖਾਂਦਾ ਪੀਂਦਾ ਤੇ ਉਹਦਾ ਖਾਣਾ ਪੀਣਾ ਵੀ ਇਹੋ ਹੀ ਹੈ। ਇਸ ਕਰਕੇ ਅੰਮ੍ਰਿਤ ਬੁਰਕੇ ਰਾਮ ਰਾਜੇ, ਤੇ ਜਿਹੜਾ ਇਹੋ ਜਿਹਾ ਉਹ ਸ਼ਬਦ ਹੈ, ਉਹ ਸ਼ਬਦ ਵਾਲ ਇਸ਼ਾਰਾ ਜਿਹਦੇ ਨਾਲ ਅੰਮ੍ਰਿਤ ਬਣਨਾ, ਤੇ ਜਿਹਨਾਂ ਗੁਰਬਾਣੀ ਮਨੇ ਭਾਈ ਆ, ਉਹ ਵੀ ਫਿਰ ਅੰਮ੍ਰਿਤ ਛਕ ਛਕੇ। ਹੁਣ ਬੜੀਆਂ ਚਾਰ ਲਾਈਨਾਂ ਹੈ ਇਹਦੇ ਵਿੱਚ, ਅਖੀਰ ਤੇ ਆਣ ਕੇ ਮਹਾਰਾਜ ਨਾ ਸ਼ਬਦ ਦਾ ਜਾਪ ਖੋਲ ਜਾਣਾ ਹੈ, ਰੈਪੀਟੇਸ਼ਨ ਆਫ ਨਾਮ ਦੇ ਜਾਣੀ ਹੈ। ਜਪੇ ਮਨ ਰਾਮ ਨਾਮ ਸੁਖ ਪਾਵੈ ਗੋ, ਜਿਉਂ ਜਿਉਂ ਜਪੇ ਉਹ ਅਖੀਰ ਤੇ ਛੱਕੇ ਤੇ ਖੋਲ ਜਾਣੇ, ਕਿਉਂਕਿ ਉਸੇ ਦੇ ਛੰਦ ਛੱਕੇ ਹੈ ਜਿਹਦਾ ਅਸੀਂ ਪਹਿਲਾਂ ਸ਼ਬਦ ਲੈ ਆਏ ਹਾਂ ਵੀ ਜਿਉਂ ਜਿਉਂ ਜਪੇ। ਆਓ ਇਹ ਛੱਕਾ ਬੜੇ ਧਿਆਨ ਨਾਲ ਪੜੀਏ, ਗੁਰ ਅੰਮ੍ਰਿਤ ਫਾਰਮੂਲਾ ਹੈ, ਗੁਰੂ ਦੀ ਸਾਡੇ ਦੀ ਸਤਿਗੁਰੂ ਦੀ ਦੇਹ ਕੀ ਹੈ?
ਸ਼ਬਦ ਅਖੁੱਟ ਬਾਬਾ ਨਾਨਕਾ,
ਉਹ ਅੰਮ੍ਰਿਤ ਕਿੱਦਾਂ ਹੋਇਆ?
ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ।
ਇਹਦੇ ਚ ਇਹ ਵੀ ਇੱਕ ਸਵਾਲ ਉੱਠ ਸਕਦਾ, ਅੱਗੇ ਟਿਚਕਰ ਕਰਨ ਵਾਲੇ, ਉਹ ਇਤਰਾਜ਼ ਕਰਨ ਵਾਲੇ ਕਹਿ ਸਕਦੇ, ਕ੍ਰਿਟੀਸਾਈਜ਼ ਕਰਨ ਵਾਲੇ, ਜੀ ਸਾਰੇ ਸ਼ਬਦ ਵੀ ਤੇ ਗੁਰੂ ਦੀ ਅੰਮ੍ਰਿਤ ਬਾਣੀ ਹੈ, ਗੁਰ ਕਾ ਸ਼ਬਦ ਤੁਸੀਂ ਕਹਿੰਦੇ ਹੋ, ਇੱਕ ਇੱਕ ਸ਼ਬਦ ਅੰਮ੍ਰਿਤ ਬਾਣੀ ਹੈ? ਨਹੀਂ, ਅਗਲੀ ਤੁਕ ਹੈ,
ਅਨ ਦਿਲ ਹਰ ਕਾ ਨਾਮ ਬਾਣੀ, ਅਨ ਦਿਲ ਹਰ ਕਾ ਨਾਮ ਬਾਣੀ, ਗੁਰ ਕਾ ਸ਼ਬਦ ਅੰਮ੍ਰਿਤ ਹੈ। नाम जप अमृत बाणी,
हर हर नाम जप अमृत बाणी,
हर हर नाम जिना गुरबाणी मन पाया,
तके मुक जाएंगे।
गुर तुझे हर पाया, चूते तक तके,
जिदा मुलजम नु तके मार के लिजांदी है ना पुलिस, जम इदा नहीं जांदे हरू नु, समझ लिया। जे बाकी बाणी नु अवर करतूत कर दे, बाणी नु उन्हां दे उन्हां ने नहीं छड़ने, उन्हां ने कहना तू जेड़ी बाणी पढ़दा रहे इहदे च लिखिया सी, उन्होंने कहना अवर करतूत सगली जम डाने गोविंद भजन बिन बिन नहीं माने, जिना गुरबाणी माने मतलब इथे नाम जपन वाला होया। एक थां होर छक्के च भुलेखा खा जाने सी, हर प्रेम बाणी मन माया,
हर प्रेम बाणी मन माया,
अरे आले अनिया राम राजे, अरे आले
अनिया राम राजे,
इहने बाणी दे तीर लग गए बाजी आ तत सारी ओ सिखी लहू लहान हो जानी चाहिदी है। असी ले मैं लैंग्वेज समझ रहे हैं, ये साड़ी सारिया की दशा है। जिन चिकर नाम दृढ़ नहीं हुंदा असी ना भरमां च नहीं निकलांगे, बाणी पढ़न दे भरम च नाम नहीं जप सकांगे। जे असी ध्यान ना वाटांगे कि जिहड़े तीर अणियाले अणियां लगे जे सारिया दे लग गए है जिन्हें पढ़ी जा रहे हैं, ताते सारे ही हॉस्पिटल ले जाने दे लायक है। सब लहू लुहान सिखी होगी फिर, हर प्रेम बाणी मन माया,
अणियाले अणिया राम राजे, जिस लागी पीर ब्रह्म की सो जाने जारिया,
ओ जीवन मुक्त
छक्के तो बाद की चार चार छक्के दे जोट है, ये तीर लगने है ना, इतू पहला मूर्खां को नाम जपना पैना है। अगला छक्का है, चौबी छक्के है, छे चौका चौबी, चौवा चौवा दा जोट है, इन्हें तोड़ तोड़ के असरी वार ना लाते चौबी छक्के, चौबी पौड़िया ने। मैं पिछे रौला पाउंदा आ रहा, जिदा पंजाब च आवाज उठी सी पगड़ी संभाल जत्ता, पगड़ी संभाल तेरा लुट लिया माल, साड़ी बाणी लुटी जा रही है और रूप बिगाड़िया जा रहा, और आसा दी वार दे नाल महल्ले पंजवें ना जा गुरु अर्जन पातशाह ना ये छक्के एकदम कट्ठे लिखे है, इन्हां दा चौं चौं दा भाव कट्ठा है, इन्हां नूं खलारिया जा रहा है, और किसे दे इसे करके भाव अर्थ पता नहीं लगते। आ छक्के दे विच अणियाले अणियां राम राजे, जीवन मुक्ति जिहदे नाल होना है वो किस तरह होना, अगला छक्का उन्हूं एक्सप्लेन करेगा, क्योंकि चौं चौं छक्कियां तों बाद छंदां तों बाद उत्ते लिखिया है आसा महला चौथा, फिर चार चंद, फिर आसा महला चौथा, फिर चार चंद, फिर आसा महला चौथा, ਚਾਰੇ ਇਕੱਠੇ ਆ ਉਹਨਾਂ ਦਾ ਭਾਵ ਇਕੱਠਾ ਔਰ ਸਾਰੇ ਹੀ ਚਾਰੇ ਛੱਕੇ ਲਾਵਾਂ ਤੇ ਵੜਦੇ ਆ ਕਦੀ ਚੌਥੀ ਲਾਮ ਤੇ ਸ਼ੁਰੂ ਹੋ ਕੇ ਪਹਿਲੀ ਤੱਕ ਆਉਂਦੇ ਕਦੀ ਪਹਿਲੀ ਤੋਂ ਲੈ ਕੇ ਉੱਤੇ ਤੱਕ ਜਾਂਦੇ ਨੇ ਇਸ ਜਿਹੜੇ ਪਹਿਲੇ ਛੱਕੇ ਹਰ ਪ੍ਰੇਮ ਬਾਣੀ ਮਨ ਮਾਰਿਆ ਜੀਵਨ ਮੁਕਤੇ ਚੋਂ ਹਰ ਅੰਮ੍ਰਿਤ ਭਿੰਨੇ ਲੋਹਣਾ ਮਨ ਪ੍ਰੇਮ ਇਹ ਉਤਲੀ ਚੌਥੀ ਸਹਿਜ ਅਵਸਥਾ ਉਥਮਾਰ ਉੱਤਰ ਦੇ ਉੱਤੇ ਹੁਣ ਪਹਿਲੀ ਲਾਮ ਚ ਆਉਣਾ ਹੈ ਪਹਿਲੀ ਲਾਮ ਦੇ ਵਿੱਚ ਸਟਾਰਟਿੰਗ ਕੰਮ ਕੀ ਹੈ
ਹਮ ਮੂਰਖ ਮੁਕਤੇ
ਪੰਨੀ ਭਗਤੀ ਕੀ ਹੈ ਮੇਰਾ ਮਨ ਤਾਂ ਸਭ ਦੇ ਵਿਗਾੜਿਆ ਇਹ ਕਹਿ ਦਿੰਦੇ ਟਿਚਕਰਵਾਜ ਵਾਲੇ ਟੀਕਾ ਲਿਖਣ ਵਾਲੇ ਕਹਿੰਦੀ ਸਾਰੇ ਸ਼ਬਦ ਹੈ ਉਹਨਾਂ ਨੇ ਵੀ ਵਿਗਾੜ ਜਾਂਦਾ ਮਨ ਪਰ ਅੱਗੇ ਐਨ ਕਰਫਿਊ ਲਾਇਆ ਮਹਾਰਾਜ ਨੇ ਆ ਦੇਖਿਓ
ਮੇਰਾ ਮਨ ਤਾਂ ਸਭ ਦੇ ਵਿਗਾੜਿਆ ਮੇਰਾ ਮਨ ਤਾਂ ਸਭ ਦੇ
ਸਤਸੰਗ ਮਿਲ ਗਿਆ ਪਰ ਸ਼ਬਦੇ ਵਿਗਾਸਿਆ ਕਈ ਤਰੀਕੇ ਨਾਲ ਜਿੱਦਾਂ ਮੇਰੇ ਟੇਟੇ ਚੜ ਗਿਆ ਨਾਮ ਜਪਣਾ ਮੈਂ ਉਦਾਂ ਜਿਉਂ ਜਿਉਂ ਜਪੇ ਉਦਾਂ ਜਿੱਦਾਂ ਟੇਟੇ ਚੜ ਗਿਆ ਨਾਮ ਨਾ ਮੈਂ ਜਪੀ ਗਿਆ ਉਹਨੂੰ ਰੈਪੀਟੇਸ਼ਨ ਕਰੀ ਗਿਆ ਇਹਨੂੰ ਕਹਿੰਦੇ ਆ
ਹਮ
ਆ ਹੈ ਥਾਂ ਥਾਂ ਗੁਰਬਾਣੀ ਦਾ ਲਫ਼ਜ਼ ਹੁਣ ਜਿੱਦਾਂ ਮੀਂਹ ਪੈ ਕੇ ਨੈਣਾ ਦੇ ਵੀ ਨਿਖਰੀ ਹੁੰਦੀ ਨਾ ਹੁਣ ਭਾਦੋ ਚ ਪਹਾੜਾਂ ਦੇ ਉੱਤੇ ਚਿੱਟਾ ਜਾ ਦੇਵੀ ਦਾ ਟਿੱਲਾ ਜਦੋਂ ਮੀਂਹ ਕਿਤੇ ਪੈ ਜਾਏ ਨਾ ਧੁੱਪ ਚੜ ਜਾਏ ਐਨ ਨਿਖਰਿਆ ਆਉਂਦਾ ਚਿੱਟਾ ਦੂਰੋਂ ਦਿਸਦਾ ਏਦਾਂ ਹੁਣ ਸਾਨੂੰ ਹਰ ਗੁਰਬਾਣੀ ਦਾ ਲਫ਼ਜ਼ ਜਿੱਦਾਂ ਨੈਣਾ ਦੇ ਵੀ ਨਿਖਰੀ ਹੈ ਨਾ ਗੁਰਬਾਣੀ ਜਿੱਥੇ ਜਿੱਥੇ ਲਫ਼ਜ਼ ਲਿਖਿਆ ਨਾ ਉਹਦੇ ਅੰਗੂ ਐਨ ਨਿਖਰਦਾ ਆਉਂਦਾ ਪਈ ਆ ਦੇਖ ਇਹਦੇ ਗੱਲ ਕੀ ਹੋ ਰਿਹਾ ਇਸ ਕਰਕੇ ਜਿੱਦਾਂ ਉਹਦਾ ਟਿੱਲੇ ਤੋਂ ਮੀਂਹ ਪੈ ਕੇ ਨੈਣਾ ਦੇਵੀ ਦਾ ਟਿੱਲਾ ਨਿਖਰਿਆ ਹੁੰਦਾ ਏਦਾਂ ਗੁਰਬਾਣੀ ਵਾਲਾ ਲਫ਼ਜ਼ ਸਾਨੂੰ ਹੁਣ ਐਨ ਸਾਫ਼ ਹੋ ਰਿਹਾ ਆਓ ਇੱਕ ਤਾਂ ਹੋਰ ਮਹਾਰਾਜ ਦੀ ਵਚ ਆਈ ਔਰ ਇਸ ਬਾਣੀ ਪੜ੍ਹ ਕੇ ਕਹੀਏ ਕਿ ਜਿੱਥੇ ਬਾਣੀ ਦਾ ਲਫ਼ਜ਼ ਹੈ ਉੱਥੇ ਹੁਣ ਨੀ ਖੁੰਝਦੇ ਇੱਕ ਤਾਂ ਬੜਾ ਕਮਾਲ ਦਾ ਆ ਰਿਹਾ ਮਹਾਰਾਜ
ਅੰਦਰ
ਸ਼ਬਦ ਹੋ ਗਿਆ ਹੁਣ
ਅੰਤਰ ਤੇਰੀ ਬਾਣੀ ਅੰਤਰ ਤੇਰੀ ਬਾਣੀ
ਤੁਧ ਆਪੇ ਕਥੀ ਤੈਂ ਆਪੇ ਵਖਾਣੀ ਮੇਰੇ ਨੀ ਕੋਈ ਜ਼ਰ ਨਹੀਂ ਸੀ ਆਪ ਹੀ ਜਪਾਉਣ ਵਾਲਾ ਆਪ ਹੀ ਸਭ ਕੁਛ ਕਰਨ ਵਾਲਾ ਤੁਧ ਆਪੇ ਕਥੀ
ਤੈਂ ਆਪ ਵਖਾਣੀ ਆਪੇ ਕਠੀ ਆਪ
ਗੁਰੇ ਕਹਿਆ
ਸਭ ਇੱਕੋ
ਅਵਰਨ
ਹੋਏਗਾ ਜੀ
ਆ ਜਿਹੜੇ ਤੈਨੂੰ ਅੰਦਰ ਬਾਹਰ ਬਾਣੀ ਕੀ ਸ਼ਬਦ ਸੁਣ ਰਹੇ ਸਭ ਕੋ ਗੁਰੂ ਮੇਰੇ ਗੁਰੂ ਨੇ ਸਮਝਾ ਦਿੱਤਾ ਹੋਰ ਕੋਈ ਨਹੀਂ ਹੈ ਇਹ ਉਹੋ ਹੀ ਹੈ
ਗੁਰ ਕਹਿਆ ਸਭ ਇੱਕੋ
ਅਵਰ ਨ
ਸੋਈ ਹੋਏਗਾ ਜੀ
ਧਨ ਸੋਇਆ ਜਿਤ ਮੈਂ
ਸਤਿਗੁਰ ਲਿਆ
ਮਹਲੇ ਪੰਜਵੇਂ ਦੀ ਆਪਣੀ ਅਵਸਥਾ ਹੈ
ਧਨ ਸੋਇਆ
ਜਿਤ ਮੈਂ
ਸਤਿਗੁਰ ਲਿਆ ਧਨ ਸੋਇਆ
ਮਾਝ ਮਹੱਲਾ ਪੰਜਵਾਂ ਮਾਝਾ ਵਿੱਚ ਰਹਾਓ ਨਹੀਂ ਹੈ ਇਸ ਚ ਸ਼ਬਦ ਚ ਜੋ ਜੋ ਮਹਾਰਾਜ ਦੀ ਆਪਣੀਆਂ ਅੰਦਰਲੀਆਂ ਅਵਸਥਾ ਅਭਿਆਸੀ ਦੀਆਂ ਡਿਸਕਸ ਕਰਨੇ ਹੁੰਦੇ ਜਿਸ ਵੇਲੇ ਅੰਦਰ ਸਤਿਗੁਰੂ ਮਿਲਦਾ ਉੱਥੋਂ ਸ਼ੁਰੂ ਕਰਦੇ ਹੈ
ਧੰਨ ਸਵੇਲਾ
ਜਿਤ ਮੈਂ ਸਤੇ ਗੁਰ
ਮਿਲਿਆ ਧੰਨ ਸਵੇਲਾ
ਜਿਤ ਮੈਂ ਸਤੇ ਗੁਰ
ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਧਰਿਆ ਸਫਲ ਦਰਸ਼ਨ ਨੇਤਰ ਪੇਖਤ ਧਰਿਆ ਧਨ ਮੂਰਤ ਭਲੇ ਜਸ ਕੜੀਆਂ ਧਨ ਮੂਰਤ ਜਸੇ ਪਲ ਕੜੀਆਂ ਧਨ ਸੋਵੇ ਸੰਯੋਗਾ ਜੀ ਧਨ ਸਮੂਰਤ ਧਨ ਧਨ ਜਸੇ ਪਲ ਕੜੀਆਂ ਧਨ ਸੋਵੇ ਸੰਯੋਗਾ ਜੀ ਉਦਮ ਕਰਤ ਮਨ ਨਿਰਮਲ
ਉਦਮ ਦਾ ਲਫ਼ਜ ਲੈ ਬਾਣੀ ਪੜ੍ਹਨ ਲਈ ਵੀ ਤੇ ਅਸੀਂ ਉਦਮ ਕਰੀਦਾ ਕਿੰਨਾ ਉਦਮ ਕਰਦੇ ਬਾਣੀ ਪੜ੍ਹਨ ਪਰ ਉਦਮ ਦੇ ਲਫ਼ਜ ਦੇ ਮੰਮੇ ਨੂੰ ਔਂਕੜ ਖਾਸ ਉਦਮ ਕੀ ਹੈ
ਸਗਲ ਉਦਮ ਉਦਮ ਹਰ ਨਾਮ ਜਪ ਜੀ ਸਗਲ ਉਦਮ
ਤੂੰ ਹੋਰ ਵੀ ਬੜੀ ਉਦਮ ਕਰਦਾ ਹੈ
ਬੁਰੇ ਕਾਮ ਤੋਂ ਨਾਮ ਕੀ ਬੇਲਾ ਬੁਰਿਆਈ ਸ਼ੇਰ ਬੁਰਿਆਈ ਹੋਏ ਸ਼ੇਰ ਚੰਗਿਆਈ ਆਲਸ ਕਰੇ ਚੰਗਿਆਈ ਸਗਲ ਉਦਮ ਉਦਮ ਭਾਲਾ ਹਰ ਨਾਮ ਜਪਜੀ ਸਦਾ ਉਦਮ ਕਰਤ ਮਨ ਨਿਰਮਲ ਹੋਇਆ ਉਦਮ ਕਰਤ ਮਨ ਨਿਰਮਲ ਹੋਇਆ